अखंड कीर्तन तिन भोजन चूरा अखंड कीर्तन तिन भोजन चूरा अखंड जिस सत्य गुर पूरा कहो नानक जिस सत्य गुर पूरा जिस सत्य गुर पूरा जिस सत्य अखंड कीर्तन तिन भोजन चूरा अखंड कीर्तन आसी शब्द जो श्री गुरु ग्रंथ साहिब जी का पन्ना है 236 गौड़ी महला पंजवें का शब्द असी पिछे छोता सी और इन शुरू कर दिता सी हूँ सारा शब्द का ज्ञान लाँगे पहले जिदा शब्द लिखा है उदा असी सारी संगत रल मिल के गावे और चौं चौं बंदा दे शब्द है हर चार लाइना तो बाद अंक आउंदा है दा इस करके चार चार लाइना कट्ठियां पढ़ के फिर रहाओ दरावांगे रहाओ नू क्लीयर करांगे बाद पहले जिद्दां शब्द लिखिया सी उद्दां पढ़ के अखीरली लाइन जिहड़ी पिछे छड़ी सी उत्थों शुरू करांगे अखंड कीर्तन महला पंजवां पन्ना 236
गुर सेवा ते नामे
जो काम में तेरे
Back home to us.
ਮੁਸ਼ਕਲ ਕਛੂ ਨਾ ਸ਼ਬਦ ਹੈ, ਚਾਰ ਚਾਰ ਲਾਈਨਾਂ ਇਕੱਠੀਆਂ ਪੜ੍ਹਨੀਆਂ ਹੈ ਔਰ ਦੂਸਰਾ ਸ਼ਬਦ ਇਸੇ ਸਟਾਈਲ ਦਾ ਹੈ। ਅਸੀਂ ਜੋ ਵਿਸ਼ਾ ਛੇੜੇ ਆ ਵੀ ਭੋਜਨ ਦੇ ਨੰਨੇ ਥੱਲੇ ਔਂਕੜ ਕਿਉਂ ਹੈ ਸਦਾ, ਭੋਜਨ ਬ੍ਰਾਹਮਣਾਂ ਦਾ ਦੱਸਿਆ ਵੀ ਜਿਹੜਾ ਬ੍ਰਾਹਮਣਾਂ ਦਾ ਭੋਜਨ ਹੈ ਉਹ ਵੀ ਗਿਆਨ ਨਹੀਂ ਮੰਨਦਾ, ਬ੍ਰਾਹਮਣ ਖਾਂਦਾ ਸੀ ਸਾਰਾ ਇੰਨਾ ਕੁਛ, ਉਹਨੂੰ ਉਹ ਭੋਜਨ ਕਹਿੰਦਾ ਸੀ ਔਰ ਉਹਨੂੰ ਇੰਨਾ ਪਵਿੱਤਰ ਜਿਹਦੇ ਘਰੋਂ ਭੋਜਨ ਖਾਣਾ, ਪਹਿਲਾਂ ਰਸੋਈ ਸਾਫ਼ ਹੋਵੇ, ਉਹਦੇ ਬੈਠਣ ਦੀ ਥਾਂ ਐਨ ਠੀਕ ਹੋਵੇ ਸਾਰਾ, ਫਿਰ ਭੋਜਨ ਖਾ ਕੇ ਦੇਖੋ ਕਿੱਡੀ ਵੱਡੀ ਬ੍ਰਹਮਣ ਵਾਹ ਹੁਣ ਤੱਕ ਤੁਰੀ ਆਉਂਦੀ ਹੈ। ਭੋਜਨ ਖਾ ਕੇ ਫਿਰ ਉਹਨੂੰ ਦੰਦ ਘਸਾਈ ਦਿੰਦੇ ਸੀ ਵੀ ਬ੍ਰਾਹਮਣ ਦੇ ਦੰਦ ਘਸੇ ਆ। ਜ਼ਿਮੀਂਦਾਰ ਵਿਚਾਰਾ ਕਿ ਉਹ ਹੋਰ ਕਿਤੇ ਕਿ ਘਰ ਦੇ ਬੱਚੇ ਵੀ ਸ਼ੱਕ ਕਿਉਂ, ਤੂੰ ਬਗੈਰ ਰਾਜਣ ਬ੍ਰਾਹਮਣ ਨੂੰ ਕਿਉਂ ਜ਼ਰੂਰ ਪਾਉਣਾ, ਔਰ ਫਿਰ ਉਹਨੂੰ ਪੈਸੇ ਥੋੜ੍ਹੇ ਜਿਹੇ ਦੇਣੇ ਵੀ ਤੇਰੇ ਦੰਦ ਘਸੇ। ਦੇਖੋ ਕਿੱਡੀ ਗੁਲਾਮੀ ਸੀ ਬ੍ਰਾਹਮਣਾਂ ਦੀ ਜੁੱਗਾਂ ਜੁੱਗਾਂ ਤੋਂ, ਉਹਨੂੰ ਭੋਜਨ ਕਹਿੰਦੇ ਸੀ। ਪਰ ਪਿਛਲੀ ਚੌਂਕੀ 'ਚ ਅਸੀਂ ਦੱਸਿਆ ਸੀ ਬਾਬੇ ਨਾਨਕ ਨਾਲ ਸਾਡੇ ਲਈ ਲਿਖਿਆ ਅੰਨ ਪਾਣੀ ਥੋੜ੍ਹਾ ਖਾ, ਸਾਡੇ ਅੰਨ ਪਾਣੀ ਚੱਲੇਗਾ, ਲੇਕਿਨ ਭੋਜਨ ਦੇ ਥੱਲੇ ਔਂਕੜ ਤਾਂ ਹੈ ਵੀ ਸਾਡਾ ਜਿਹੜਾ ਭੋਜਨ ਹੈ ਉਹ ਬਾਬਾ ਨਾਨਕ ਦੱਸਦਾ ਵੀ ਮੈਨੂੰ ਉਹ ਜਿਹੜਾ ਭੋਜਨ ਸੀ ਜਦੋਂ ਮੈਂ ਦਰਗਾਹ 'ਚ ਗਿਆ ਅਕਾਲ ਪੁਰਖ ਨਾਲ ਆਪਣੀ ਆਪ ਕਲਮ ਤੋਂ ਲਿਖਦੇ ਵੀ ਮੈਨੂੰ ਉਹ ਭੋਜਨ ਕਿਹੜਾ ਆਇਆ। ਇਹ ਸੱਚਾ ਅੰਮ੍ਰਿਤ ਨਾਮ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਭੋਜਨ ਆਇਆ। ਸਾਡਾ ਭੋਜਨ ਜਿਹੜਾ ਹੈ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ।
ਸੱਚਾ ਅੰਮ੍ਰਿਤ ਨਾਮ, ਸੱਚਾ ਅੰਮ੍ਰਿਤ ਭੋਜਨ ਆਇਆ, ਭੋਜਨ ਆਇਆ।
ਮੈਨੂੰ ਆਇਆ ਆਪ ਆਪਣੀ ਕੱਲ ਤੋਂ ਲਿਖ ਰਹੇ ਪੌੜੀ ਆਪਣੀ ਗੁਰੂ ਮਹਾਰਾਜ ਬਾਬਾ ਨਾਨਕ,
ਗੁਰਮਤਿ ਖਾਦਾ ਰੱਜੇ, ਗੁਰਮਤਿ ਖਾਦਾ ਰੱਜੇ, ਤਿਨੇ ਸੁਖ ਪਾਇਆ, ਤਿਨੇ ਸੁਖ ਪਾਇਆ।
ਪਹਿਲਾ ਗੁਰੂ ਬਾਬਾ ਨਾਨਕ ਜੀ ਦਾ ਆਹ ਭੋਜਨ ਆਇਆ, ਔਰ ਇਸੇ ਭੋਜਨ ਨੂੰ ਗੁਰੂ ਅਰਜਨ ਪਾਤਸ਼ਾਹ ਨੂੰ ਵੀ ਆਇਆ, ਔਰ ਉਹ ਲਿਖਦੇ ਨੇ
ਆਖੰਡ ਕੀਰਤਨ ਤਿੰਨ
ਦੇ ਨੰਨੇ ਨੂੰ ਔਂਕੜ, ਭੋਜਨ ਦੇ ਨੰਨੇ ਨੂੰ ਔਂਕੜ। ਇਹ ਜਿਹੜਾ ਕੀਰਤਨ ਹੈ ਇਹੋ ਸ਼ਬਦ ਇਸ 'ਚ ਦੱਸਿਆ ਵੀ ਜਦੋਂ ਉਹ ਅੰਦਰ ਐਸਾ ਕੀਰਤਨ ਹੋਣ ਲੱਗ ਪੈਂਦਾ ਅੰਦਰ, ਜਦੋਂ ਹਿਰਦੇ 'ਚ ਨਾਮ ਚਲੇ ਜਾਂਦਾ ਹੈ, ਜਪਦੇ 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 ਹਿਰਦੇ 'ਚ ਜਦੋਂ ਚਲੇ ਜਾਂਦਾ ਹੈ, ਗੇੜੇ ਲੱਗਣ ਜਪ ਲੈਂਦੇ ਹਿਰਦੇ 'ਚ, ਉਦੋਂ ਉਹ ਜਿਹੜਾ ਅੰਦਰਲਾ ਕੀਰਤਨ ਐਸਾ ਮਿਊਜ਼ਿਕ, ਐਸਾ ਵਲਪਚਿਸ ਮਿਊਜ਼ਿਕ, ਐਸਾ ਉਹ ਧੁਨਾ, ਐਸੀ ਉਹ ਚੀਜ਼ ਹੈ ਜਿਹੜੀ ਕਿ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਅੰਦਰਲੀ ਸਪਿਰਚੁਅਲ ਚੀਜ਼ ਹੈ ਉਹ ਅਖੰਡ ਕੀਰਤਨ ਹੈ। ਅਖੰਡ ਕੀਰਤਨ ਇਹ ਨਹੀਂ ਹੈ ਵੀ ਜਿਹੜਾ ਅਖੰਡ ਕੀਰਤਨ ਕਰੋ ਜੀ ਅਤੇ ਵਿੱਚ ਬੋਲਣਾ ਨਹੀਂ ਹੈ, ਨਹੀਂ ਤਾਂ ਖੰਡਨ ਹੋ ਜਾਂਦਾ। ਇਸੇ ਬਿਮਾਰੀ ਤੋਂ ਹੀ ਅਖੰਡ ਪਾਠ ਤੁਰੇ ਆ, ਅਖੰਡ ਪਾਠ ਹੈ ਹੀ ਨਹੀਂ ਬਾਣੀ 'ਚ ਕਿਤੇ ਵੀ ਅਖੰਡ ਪਾਠ ਕਰਨਾ ਹੈ। ਅਖੰਡ ਕੀਰਤਨ ਇੱਥੋਂ ਟਰੇਡ ਮਾਰਕ ਲਾਏ ਆ, ਅਸੀਂ ਵੀ ਕਰਦੇ ਰਹੇ ਹਾਂ। ਗੁੰਮ ਹੁੰਦਾ ਸੀ ਕਿਸੇ ਨੂੰ ਬੋਲਣ ਵਿੱਚ ਬੋਲ ਨਹੀਂ ਸਕਦੇ ਸੀ, ਇੰਨੀ ਬਾ ਉਹ ਐਡੀ ਬਾਣੀ ਦਿੱਤੀ ਸਾਨੂੰ ਵਿਚਾਰਨ ਲਈ, ਆ ਇੱਕ ਸ਼ਬਦ ਪੜ੍ਹਿਆ ਉਹ 'ਚ ਦੱਸੋ ਕੋਈ ਕੀਰਤਨ ਕਰਨ ਦੀ ਇੰਸਟਰਕਸ਼ਨ ਹੈ? ਸਾਰੇ ਹੈ ਜਾਸ ਜਪਤ, ਜਾਸ ਜਪਤ, ਜਾਸ ਜਪਤ, ਜਪਣਾ ਹੀ ਕੀਰਤਨ ਹੈ, ਨਾਮ ਜਪਣਾ ਹੈ। ਇਸ ਕਰਕੇ ਖੰਡ ਕੀਰਤਨ ਅੰਦਰ ਤੁਰਦਾ ਹੈ, ਔਰ ਕਦੋਂ ਤੁਰਦਾ ਹੈ? ਜਦੋਂ ਗੁਰੇ ਸੁਭ ਦ੍ਰਿਸ਼ਟੇ, ਮੈਨੂੰ ਸਾਰਿਆਂ ਤੋਂ ਉੱਤੇ ਹੀ ਕੱਢ ਦਿੱਤਾ। ਗੁਰੂ ਅਰਜਨ ਪਾਤਸ਼ਾਹ ਦੀ ਗਰੀਬੀ ਹੁਣ ਦੇਖਿਓ, ਕਹਿੰਦਾ ਮੈਨੂੰ ਨਹੀਂ ਕੀਤਾ, ਮੈਂ ਤਾਂ ਲਿਖਾ ਰਹੀ ਹਾਂ ਇਸ ਸ਼ਬਦ ਦਾ। ਅਖੰਡ ਕੀਰਤਨ ਤਿੰਨੇ ਉਹਨਾਂ ਨੂੰ ਜਿਹਨਾਂ ਦਾ ਅੰਦਰ ਚੱਲ ਪਿਆ, ਮੈਂ ਤਾਂ ਹਾਲੀ ਬਹੁਤ ਨੀਵ ਹਾਂ। ਦੇਖੋ ਅਖੰਡ ਕੀਰਤਨ ਤਿੰਨੇ ਕਿਹਨਾਂ ਨੇ? ਜਿਸ ਕੇ ਹਿਰਦੇ ਮੰਤਰ ਦੇ ਹਰੀ ਪਿਛਲੀ ਲਾਈਨ, ਉਹਨਾਂ ਬੰਦਿਆਂ ਦਾ ਜ਼ਿਕਰ ਕਰਦੇ ਆ। ਮੈਂ ਨਹੀਂ ਪਾਈ ਅੱਡੀ ਇਹ ਚੀਜ਼ ਤੋਂ ਮਹਾਰਾਜ ਜਸੂ ਕਹਿੰਦੀ ਵੀ ਮੇਰੇ ਜਦੋਂ ਗੁਰਾ ਸੁਭ ਦ੍ਰਿਸ਼ ਦੇ ਨਾਲ ਉਸ ਬੰਦੇ ਨੂੰ ਸਭ ਤੋਂ ਉੱਚਾ ਕਰ ਦਿੰਦਾ ਜਿਹਦੇ ਹਿਰਦੇ 'ਚ ਮੰਤਰ ਚੱਲ ਪੈਂਦਾ, ਉਹ ਨਾਂ ਮੰਨ ਜਾਂਦਾ। ਅਖੀਰਲੀਆਂ ਲਾਈਨਾਂ ਪੜੀਏ,
ਗੁਰੇ ਸੁਭ ਦ੍ਰਿਸ਼
ਉਹਦੇ ਪ੍ਰਸਾਦ ਨਾਲ, ਉਹ ਸਤਿਗੁਰੂ, ਉਹ ਜਿਹੜਾ ਐਡੀ ਪਾਵਰ ਹੈ, ਉਹ ਨਾਮ ਜਪਣ ਦੇ ਪਿੱਛੇ ਜਿਹੜੇ ਦੱਸੀਆਂ ਸਾਰੀਆਂ ਸਟੇਜਾਂ ਵੀ ਜੇ ਤੂੰ ਜਪੇਗਾ ਆ ਹੋਏਗਾ। ਕੋਈ ਦਾ ਸ਼ਬਦ ਪੜ੍ਹ ਕੇ ਓਨੈਸਟਲੀ ਦੱਸਦੇ ਵੀ ਜਿੰਨਾ ਕੀਰਤਨ ਸਿੱਖੀ 'ਚ ਹੋ ਰਿਹਾ, ਜਿੰਨਾ ਗਾਇਆ ਜਾ ਰਿਹਾ ਬਾਣੀਆਂ, ਕਿਸੇ ਨੂੰ ਇਹ ਚੀਜ਼ਾਂ ਮਿਲੀਆਂ? ਔਰ ਇੱਕ ਵੀ ਨਹੀਂ ਥਾਂ ਵੀ ਲਿਖਿਆ ਵੀ ਤੁਸੀਂ ਕੀਰਤਨ ਕਰਨਾ। ਇਸ ਕਰਕੇ ਆਹ ਜਿਹੜਾ ਅਖੰਡ ਕੀਰਤਨ ਹੈ ਇਹ ਸਾਡਾ ਗੋਲ ਹੈ, ਇਹ ਚੰਗਾ ਹੈ ਅਤੇ ਅਸੀਂ ਅਖੰਡ ਕੀਰਤਨ ਜਥੇ ਦੇ ਅਸੀਂ ਵੀ ਕਰਦੇ ਰਹੇ ਹਾਂ, ਲੇਕਿਨ ਬਾਣੀ ਰਾਹੀਂ ਸਮਝ ਆਉਂਦਾ ਵੀ ਇਹ ਸਾਡਾ ਗੋਲ ਹੈ ਅਲਟੀਮੇਟ। ਇੱਥੇ ਤੱਕ ਪਹੁੰਚਣਾ ਕਿੱਦਾਂ ਹੈ? ਜਿੱਦਾਂ ਲਿਖਿਆ
ਜਸ ਜਪ,
ਸਾਰਾ ਸ਼ਬਦ ਹੀ ਇੱਦਾਂ ਚੱਲ ਵੀ ਨਾਮ ਜਪੇਗਾ ਤਾਂ ਇਹ ਅੰਦਰਲੇ ਬੰਨੇ ਮੰਤਰ ਚੱਲੇਗਾ, ਗੁਰੂ ਦੀ ਕਿਰਪਾ ਦੇ ਨਾਲ ਫਿਰ ਤੈਨੂੰ ਉਹ ਅੰਦਰਲਾ ਕੀਰਤਨ ਸੁਣੇਗਾ।
ਗੁਰੇ ਸੁਭ ਦ੍ਰਿਸ਼ਟੇ,
ਸਭ ਉੱਪਰ ਨਹੀਂ ਕਹਿਣਾ, ਉੱਪਰੇ ਮੈਨੂੰ ਸਾਰਿਆਂ ਤੋਂ ਉੱਚਾ ਕਰ ਦਿੱਤਾ। ਅਸੀਂ ਇਹ ਨਹੀਂ ਵੀ ਸਭ ਗੁਰੂ ਕੋਲ ਇੰਨੀ ਦ੍ਰਿਸ਼ਟ ਹੈ ਸਾਰਿਆਂ 'ਤੇ ਕਰਦਾ, ਨਹੀਂ ਕਿਸੇ 'ਤੇ ਘੱਟ ਹੈ, ਕਿਸੇ 'ਤੇ ਵੱਧ ਹੈ, ਕਿਸੇ 'ਤੇ ਨਹੀਂ ਕਿਰਪਾ। ਅਤੇ ਮੈਨੂੰ ਤਿੰਨੇ ਅੱਗੇ ਆਉਂਦਾ ਲਫਜ਼ ਤਿੰਨੇ ਵੀ ਉਹਦੇ ਅੰਦਰ ਇਹ ਮੰਤਰ ਚਲੇਗਾ ਜਿਹੜੇ ਗੁਰੂ ਨਾਲ ਸਭ ਦ੍ਰਿਸ਼ਟ ਕਰਕੇ ਸਾਰਿਆਂ 'ਚ ਉੱਤੀ ਉਹਦੀ ਸਪਿਰਚੁਅਲ ਸਟੇਜ ਲੈ ਤੀ ਔਰ ਇਹ ਅਖੀਰਲਾ ਬੰਦ ਹੈ। ਇੱਥੇ ਆਣ ਕੇ ਸਟੇਜਾਂ ਹੀ ਖਤਮ ਹੋ ਗਈਆਂ। ਪਹਿਲੀਆਂ ਸਟੇਜਾਂ ਅਸੀਂ ਸ਼ੁਰੂ ਕਰਾਂਗੇ ਹੁਣ, ਪਹਿਲਾਂ ਅਸੀਂ ਅਖੀਰਲਾ ਲੈ ਲਈਏ ਵੀ ਅਖੰਡ ਕੀਰਤਨ ਅੰਦਰ ਹੈ ਔਰ ਉਹ ਹੀ ਭੋਜਨ ਬਣ ਜਾਂਦਾ ਹੈ। ਉੱਥੇ ਭੋਜਨ ਚੂਰਾ ਕਹੋ ਨਾਨਕ ਜਿਸ ਸੱਤੇ ਗੁਰ ਪੂਰਾ, ਜਿਹੜੀ ਉਹਦੀ ਤਾਕਤ ਲੱਭੀ ਹੈ ਸਤਿਗੁਰ ਜਿਹੜਾ ਪੂਰਾ, ਕਿਉਂਕਿ ਪੂਰਾ ਗੁਰੂ ਨੂੰ ਕਿਸੇ ਇਨਸਾਨ ਨੂੰ ਪੂਰਾ ਗੁਰੂ ਕਹਿਣਾ ਆ ਗਿਆਨ ਨਹੀਂ ਮੰਨਦਾ। ਇਨਸਾਨ ਜਿਹਨੇ ਮਾਂ ਦੇ ਪੇਟ 'ਚੋਂ ਜਨਮ ਲਿਆ ਭਾਵੇਂ ਉਹ ਗੁਰੂ ਹੈ, ਕੁਛ ਹੈ, ਉਹ ਸਦਾ ਹੀ ਅਧੂਰਾ ਹੈ। ਭਗਤਾਂ ਨਾਲ ਸਾਫ ਮੀਲ ਪੱਥਰ ਗੱਡ ਦਿੱਤਾ ਆਪਣੀ ਬਾਣੀ 'ਚ ਵੀ ਹਮ ਊਰੇ ਤੁਮ ਪੂਰੇ। ਉਹ ਅਕਾਲ ਪੁਰਖ ਪੂਰਾ ਇਨਸਾਨ ਜਿਹੜਾ ਹੈ ਜਾਮੇ 'ਚ, ਉਹ ਸਦਾ ਹੀ ਅਧੂਰਾ ਹੈ। ਅਤੇ ਜਿਹੜਾ ਸਾਡਾ ਸਤਿਗੁਰ ਹੈ ਇਹ ਇਨਸਾਨ ਜਾਮੇ 'ਚ ਨਹੀਂ ਹੈ। ਭੋਜਨ ਪੂਰਾ ਕੀ ਹੈ? ਇਹ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਭੋਜਨ ਆਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਭੋਜਨ ਆਇਆ। ਔਰ ਅਸੀਂ ਇਹ ਕਲੀਅਰ ਕਰੀ ਆ ਰਹੇ ਹਾਂ ਸ਼ਬਦਾਂ ਨਾਲ ਸੰਤੋ ਅੰਦਰ ਕੋਈ ਐਸੀ ਚੀਜ਼ ਤੁਰ ਪੈਂਦੀ ਹੈ ਜਿਹਨਾਂ 'ਤੇ ਵਰਤੀ ਹੈ ਉਹਨਾਂ 'ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਉਹਨਾਂ ਦੀ ਗੁਰ ਸੁਭ ਸਭ ਉੱਪਰ ਖਾਸ ਬੰਦੇ ਦੇ ਜਿਸ ਕਾ ਗੁਰਮੰਤਰ ਜਿਹੜਾ ਹੈ ਉਹਦੇ ਹਿਰਦੇ 'ਚ ਫਿਰਨ ਲੱਗ ਪੈਂਦਾ ਹੈ। ਮਹਾਰਾਜ ਦੀ ਬਾਣੀ ਐਸ ਜਿਹੜਾ ਹਿਰਦੇ 'ਚ ਮੰਤਰ ਆ ਜਾਣਾ, ਇਹ ਸਾਡਾ ਦੇਖ ਲਓ ਅਖੀਰਲਾ ਗੋਲ ਹੈ। ਔਰ ਜਿਨ ਹਰ ਹਿਰਦੇ ਨਾਮ ਨਾ ਵਸਿਓ, ਤਿੰਨ ਮਾਤ ਕੀਜੇ ਹਰ ਬਾਂਝਾ, ਤਿੰਨ ਸੁੰਜੀ ਦੇ ਫਿਰੇ ਬਿਨ ਨਾਵੇਂ, ਉਹ ਖਪ ਖਪ ਮੋਏ ਕਰਾਂਜੇ ਦਾ ਮਤਲਬ ਹੈ ਕਰਮ ਕਾਂਡਾਂ 'ਚ। ਉਹ ਕਰਮ ਕਾਂਡਾਂ 'ਚ ਪਏਗਾ, ਭਗਤੀ ਵੱਲ ਨਹੀਂ ਆਏਗਾ। ਉਹ ਖਪ ਖਪ ਮੋਏ ਕਰਾਂਝਾ, ਬਾਹਰਲੇ ਕਿਸੇ ਕਰਮ ਕਾਂਡ ਨਾ, ਕਿਸੇ ਚੀਜ਼ ਨਾ, ਇਹ ਮੰਤਰ ਅੰਦਰ ਨਹੀਂ ਜਾਣਾ ਹੈ। ਇਹ ਗੁਰੂ ਦੀ ਸ਼ਬਦ ਰਿਸ਼ਟੀ ਹੋਵੇ ਔਰ ਉੱਥੋਂ ਬਾਅਦ ਬੰਦੇ ਦੀ ਕਮਾਈ ਹੋਵੇ ਨਾਮ ਜਪਣ ਦੀ, ਔਰ ਫਿਰ ਉਹਦੀ ਕਿਰਪਾ ਦੇ ਨਾਲ ਹਿਰਦੇ 'ਚ ਚਲੇ ਜਾਂਦਾ। ਕਿਉਂਕਿ ਗੁਰ ਸੁਭ ਹੀ ਜਪਣ ਦੇ ਨਾਲ ਆਉਣਾ। ਇਸ ਕਰਕੇ ਸਾਰੇ ਸ਼ਬਦ 'ਚ ਤੁਹਾਡੇ ਹੱਥਾਂ 'ਚ ਹੈ, ਜਾਸ ਜਪਤ, ਜਾਸ ਜਪਤ, ਜਾਸ ਜਪਤ, ਜਪ ਜਪ ਕੇ ਸਾਰੀ ਚੀਜ਼ ਆਉਣੀ ਹੈ। ਔਰ ਅਸੀਂ ਉਹ ਚੀਜ਼ ਪੜ੍ਹਦੇ ਹਾਂ ਵੀ ਸਾਰੇ ਜਾਸ ਦੇ ਸੱਸੇ ਨੂੰ ਔਂਕੜ ਹੈ ਸਾਰੇ ਸ਼ਬਦ 'ਚ ਜਾਸ, ਵੀ ਜਿਹਦੇ ਜਪਣ ਨਾਲ ਹੋਰ ਕਿਸੇ ਤਰੀਕੇ ਨਾਲ ਨਹੀਂ, ਕੀਰਤਨ ਕਰਨ ਨਾਲ ਨਹੀਂ ਮਿਲਣੀਆਂ ਚੀਜ਼ਾਂ ਜਿਹੜਾ ਅਸੀਂ ਬਾਹਰਲਾ ਕਰ ਰਹੇ ਹਾਂ। ਮੁਬਾਰਕ ਹੈ ਬਾਣੀ ਗਾਉਣੀ ਵੀ ਹੈ, ਅਸੀਂ ਆਹ ਵੀ ਸ਼ਬਦ ਅਸੀਂ ਵੀ ਗਾ ਰਹੇ ਹਾਂ, ਲੇਕਿਨ ਇਹਨਾਂ 'ਚ ਇਹ ਚੀਜ਼ ਲੈਣੀ ਹੈ ਵੀ ਹੋਣਾ ਜਪ ਕੇ ਆ, ਨਾਮ ਜਪ ਕੇ, ਤੋ ਉਸ ਨਾਮ ਜਪਣ ਨੂੰ ਹੀ ਕਿਹਾ ਹੈ ਔਰ ਉਹ ਅੱਗੇ ਜਾਂਦਾ ਹੈ। ਬਾਹਰਲਾ ਕੀਰਤਨ ਕੀਤਾ ਨਾਲ ਨਹੀਂ ਜਾਂਦਾ, ਔਰ ਹਾਉ ਦੀ ਤੁਕ ਸਪੈਸੀਫਾਈ ਕਰਦੀ ਹੈ ਐਸਾ ਪਾਤਸ਼ਾਹ ਦੀ ਕਲਮ ਦੇਖਣੀ ਹੈ, ਉਹਨਾਂ ਦੀ ਹਾਉ ਦੀ ਤੋਕਾ ਆਪਣੇ ਮਨ ਨੂੰ ਸਮਝਾ ਰਹੇ ਮਨਾ, ਤੂੰ ਵੀ ਇਹੋ ਜਿਹਾ ਕਿਤੇ ਕੀਰਤਨ ਕਰ ਲੈ। ਹਾਲਾਂਕਿ ਐਡਾ ਵੱਡਾ ਸਭ ਤੋਂ ਜ਼ਿਆਦਾ ਸ਼ਬਦ ਉਹਨਾਂ ਨੂੰ ਆਏ ਔਰ ਲਿਖ ਰਹੇ, ਲੇਕਿਨ ਗਰੀਬੀ ਚੜਾਣ ਕੇ ਬਾਣੀ ਗੁਰੂ ਬਣ ਕੇ ਨਹੀਂ ਲਿਖੀ, ਬਾਣੀ ਗਰੀਬੀ ਚ ਆ ਵੀ ਪ੍ਰੈਜੈਂਟ ਵੀ ਹੈ ਅਤੇ ਗਾਂਹ ਵੀ ਜਾਣਾ ਕਿਤੇ, ਜਿਹੜਾ ਅੱਗਾ ਨਹੀਂ ਮੰਨਦੇ ਵੀ ਅੱਗੇ ਕੁਛ ਨਹੀਂ, ਅਸੀਂ ਕਹਿੰਦੇ ਪਿੱਛਾ ਵੀ ਹੈ ਹੁਣ ਵੀ ਹੈ ਅਤੇ ਗਾਂਹ ਵੀ ਹੈ, ਇੱਕ ਚੀਜ਼ ਇਹ ਤੇਰੇ ਦੋਨੋਂ ਕੰਮ ਆਉਣਾ ਹਾਂ। ਦੋ ਲਾਵਾਂ ਕਿਉਂ ਲਿਖੀਆਂ? ਤੇਰਾ ਆਪਣੇ ਮਨ ਨੂੰ ਸਮਝਾ ਰਹੇ, ਇਕੱਲੇ ਮਨ ਨੂੰ, ਹੇ ਮਨ ਇਹ ਮਨਾ ਤੇਰਾ ਕੰਮ ਆਏਗਾ ਅੱਗੇ ਜਾ ਕੇ। ਕੀਰਤਨ ਨਾਲ ਨਾਲ ਖੋਲ ਰਹੇ ਹਾਂ, ਨਾਲ ਭੋਜਨ ਖੋਲ ਰਹੇ ਹਾਂ, ਕੀਰਤਨ ਦੇ ਨੰਨੇ ਨੂੰ ਔਂਕੜ ਹੈ। ਆਓ ਜਿਹੜੀਆਂ ਰਹਾਉ ਤੂੰ ਪਹਿਲੀਆਂ ਤੁਕਾਂ ਹੈ, ਚਾਰ ਤੁਕਾਂ ਉਹਦੇ ਬਾਅਦ ਵੀ ਏਕਾ ਹੈ, ਆਹ ਰੂਲ ਜੇ ਸਮਝ ਗਏ ਸਾਰੇ ਸ਼ਬਦ ਸਮਝ ਆ ਜਾਣਗੇ। ਉਤਲੀਆਂ ਚਾਰ ਤੁਕਾਂ ਟੋਪ ਦੀਆਂ, ਜਿੱਥੇ ਕਿ ਰੱਬ ਨਾਲ ਮਿਲ ਜਾਂਦਾ ਬੰਦਾ ਉਹ ਸਭ ਤੋਂ ਉੱਚੀਆਂ, ਔਰ ਉਹ ਚਾਰ ਤੁਕਾਂ ਹੈ ਔਰ ਉਠਾਣ ਵਿਚਾਰੇ ਆਉਂਦੀਆਂ। ਪਹਿਲਾਂ ਸਭ ਤੋਂ ਉੱਚਾ ਵੀ ਨਾਮ ਨਾ ਮੈਂ ਕਿੱਦਾਂ ਲੱਗਾਂ, ਤੇਰੇ ਮਸਤਕ ਦੇ ਭਾਗ ਹੋਣੇ ਚਾਹੀਦੇ ਥੋੜ੍ਹੇ ਜਿਹੇ, ਫਿਰ ਔਰ ਉਹਦੇ ਹਿਰਦੇ 'ਚ ਕਿੱਦਾਂ ਚੱਲ ਜਾਏ, ਜਦੋਂ ਹੋਏਗਾ ਕੀ ਹੋਏਗਾ, ਤੇਰਾ ਤਨ ਮਨ ਸ਼ੀਤਲ ਹੋ ਜਾਣਾ। ਚੌਂ ਤੁਕਾਂ ਦੇ ਵਿੱਚ ਮਹਾਰਾਜ ਲਿਖਦਾ ਹੈ ਵੀ ਜਦੋਂ ਇਹ ਤੇਰਾ ਆ ਉਹ ਟੋਪ ਦੀਆਂ ਵੈ, ਜਿਹੜਾ ਰਹਾਓ ਆਏਗਾ ਗਾਂ, ਰਹਾਓ ਤੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋਊਗਾ ਵੀ ਕਿਸ ਤਰ੍ਹਾਂ ਸ਼ੁਰੂ ਕਰਨਾ, ਹਰ ਸ਼ਬਦ ਦੀ ਬਣਤਰ ਹੈ। ਤੋ ਉਤਲੀਆਂ ਚਾਰ ਤੁਕਾਂ ਨਾਲ ਰਹਾਓ 'ਚ ਸਮਾਉਣਾ, ਰਹਾਓ ਜਵਾਬ ਦਏਗਾ ਵੀ ਮੈਂ ਇਸ ਤੱਕ ਕਿੱਦਾਂ ਪਹੁੰਚਿਆ। ਤੋ ਆਓ ਸੁਰਤੀ ਬਿਰਤੀ ਨਾਲ ਪਹਿਲੀਆਂ ਚਾਰ ਤੁਕਾਂ ਪੜ੍ਹੀਏ ਜਿਹਨਾਂ ਨਾਲ ਰਹਾਓ 'ਚ ਸਮਾ ਜਾਣਾ, ਕਿਉਂਕਿ ਉਹ ਵੀ ਰਹਾਓ ਹੀ ਹੈ, ਉਹਦੇ ਬਾਅਦ ਵੀ ਏਕਾ ਹੈ। ਦੇਖੋ ਦੋ ਡੰਡੀਆਂ ਵਾ, ਅੱਗੇ ਰਹਾਓ ਤੋਂ ਬਾਅਦ ਵੀ ਏਕਾ ਹੈ, ਅੱਗੇ ਫਿਰ ਇੱਕ ਦੋ, ਅੱਗੇ ਦੋ ਤਿੰਨ ਚਾਰ ਪੰਜ ਸਾਰੇ ਅੰਕ ਚੱਲਦੇ ਨੇ। ਇਸ ਕਰਕੇ ਚਾਰ ਤੁਕਾਂ ਪਹਿਲੀਆਂ ਨਾ ਰਹਾਓ 'ਚ ਸਮਾਉਣਾ ਹੈ, ਰਹਾਓ ਨਾਲ ਜਵਾਬ ਦੇਣਾ ਵੀ, ਔਰ ਹਰ ਸਤਰ ਦਾ ਰਹਾਓ ਜਵਾਬ ਦੇਵੇਗਾ ਵੀ ਇਹ ਕਿੱਦਾਂ ਚੀਜ਼ ਹੋਣੀ ਹੈ, ਤੈਨੂੰ ਜਪ ਕੇ ਹੋਣੀ ਹੋਏ ਕਿਸੇ ਤਰ੍ਹਾਂ ਆਉਣੀ ਆ। ਉਹਨੂੰ ਕੀਰਤਨ ਕਿਹਾ ਹੈ ਗੁਰ ਸੇਵਾ ਗੁਰਸੇਵਾ। ਹੁਣ ਗੁਰਸੇਵਾ ਸਾਡਾ ਐਡਾ ਵੱਡਾ ਭੁਲੇਖਾ, ਸਾਡਾ ਗੁਰਦੇਹ 'ਚ ਨਹੀਂ ਹੈ, ਉਹ ਸਪਿਰਚੁਅਲ ਚੀਜ਼ ਹੈ, ਉਹਦੀ ਸੇਵਾ ਕੀ ਹੈ? ਸ਼ਬਦ ਨਾਲ ਸੇਵਾ ਨਾਮ ਜਪ ਕੇ ਹੋ ਸਕਦੀ। ਤੋ ਕਹਿੰਦਾ ਉਹ ਨਾਮੇ ਨਾਲ ਜਾ ਲੱਗਾ। ਇਹ ਲਾਗਾ ਜਿਹੜਾ ਲਫ਼ਜ਼ ਹੈ ਇਹ ਅਸੀਂ ਥੋੜ੍ਹਾ ਜਿਹਾ ਗੁਰੂ ਅੰਗਦ ਸਾਹਿਬ ਜੋ ਗੁਰੂ ਨਾਨਕ ਦੇ ਪਹਿਲੇ ਸਿੱਖ ਬਣਾਏ ਉਹਨਾਂ ਨਾਲ ਖੋਲ੍ਹਿਆ ਹੈ ਆਪਣੇ ਸਲੋਕਾਂ 'ਚ। ਉਹ ਸਿਰਫ ਸਲੋਕ ਹੀ ਲਿਖ ਸਕੀ ਕਿਉਂਕਿ ਬਾਬੇ ਦੀ ਪੋਥੀ ਸਟੱਡੀ ਕਰਦੇ ਨੇ, ਟਾਈਮ ਹੈ ਨਹੀਂ ਸੀ ਇੰਨਾ। ਸਲੋਕ ਲਿਖੇ ਉਹਨਾਂ ਨਾਲ ਵੀ ਜਿਹੜਾ ਨਾਮ ਦੇ ਨਾਲ ਲੱਗਣਾ ਹੈ ਜਿੱਥੇ ਲਾਗਾ ਆ ਜਾਏ ਉਹ ਕਿਸ ਤਰ੍ਹਾਂ ਲੱਗਣਾ ਸੀ। ਉਹ ਕਹਿੰਦੇ ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਘਣੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿ ਪਾਏ ਮਾਨ। ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ। ਗੁਰੂ ਅੰਗਦ ਸਾਹਿਬ ਖੋਲ੍ਹਦੇ ਹੈ ਜਿੱਦਾਂ ਜਿੱਦਾਂ ਬਾਬੇ ਨਾਲ ਟ੍ਰੇਨਡ ਕੀਤਾ ਸੀ ਨਾ, ਉਹੋ ਜਿਹੇ ਸਲੋਕ ਦਿੱਤੇ। ਉਹ ਕਹਿੰਦੇ ਜਿਹੜੀ ਚੀਜ਼ ਨਾਲ ਲੱਗੋ ਉਹਦੇ ਨਾਲ ਹੀ ਵਿੱਚ ਹੀ ਮਿਲ ਜਾਓ ਬਸ, ਚੱਕ ਨਾਲੇ ਗੱਲਾਂ ਕਰਦੇ ਹੋ ਨਾਲੇ ਉੱਧਰ ਉੱਧਰ ਸਾਰਾ ਚਾਕਰ ਲੱਗੇ ਚਾਕਰੀ ਨਾਲੇ ਗਰਭ ਕਰਦਾ ਤੂੰ ਮਿਟ ਜਾ ਮਿੱਟੀ ਬਣ ਜਾ ਹਮੇ ਗਵਾ ਆਪਣੀ। ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ ਗੱਲਾਂ ਕਰੇ ਘਨੇਰੀਆਂ ਤੇਰੇ ਵਿੱਚ ਖਸਮੇ ਨਾਲ ਸਵਾਦ ਨਹੀਂ ਪਾਉਣਾ। ਜਿਹੜਾ ਵੀ ਬੰਦਾ ਸਿੱਖ ਕਮਾਈ ਘੱਟ ਕਰਦਾ ਸਾਰਾ ਬਾਕੀ ਗੱਲਾਂ ਵੱਡੀਆਂ ਕਰਦਾ ਉਹਦੇ 'ਚ ਰੱਬ ਨਾਲ ਸਵਾਦ ਨਹੀਂ ਪਾਉਣਾ। ਸਲੋਕ ਦੀ ਸੱਚਾਈ ਹੈ ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ ਖਸਮ ਨਾ ਸਵਾਦ ਨਹੀਂ ਤੇਰੇ 'ਚ ਪਾਉਣਾ ਕਿਉਂਕਿ ਤੇਰੀ ਕਰੈਕਟਰਿਸਟਿਕ ਨਹੀਂ ਹੈ ਤੇਰੀਆਂ ਆਦਤਾਂ ਠੀਕ ਨਹੀਂ ਹੈ। ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ, ਸੇਵਾ ਹੈ ਹੀ ਨਾਮ ਜਪਣਾ, ਆਪ ਗਵਾਏ ਸੇਵਾ ਕਰੇ ਅਤੇ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਮਾਣ ਤੋਂ ਜਿਹੜਾ ਨਾਮ ਦੇ ਨਾਲ ਲੱਗਣਾ ਨਾ, ਉਹ ਹੈ ਵੀ ਹੁਣ ਅੱਗੇ ਦੱਸਣਗੇ ਵੀ ਇਸ ਨਾਮ ਤੱਕ ਅਸੀਂ ਕਿੱਦਾਂ ਪਹੁੰਚੀਏ, ਕੀ ਰਾਹ ਚਮਤਕਾਰ ਹੋਣਗੇ, ਕਿਹੜੀ ਸਟੇਜ 'ਤੇ ਕਿਹੜਾ ਕੰਮ ਹੋਊਗਾ, ਕਦੋਂ ਪੰਜ ਵਾਰ ਸੋਣੇ, ਕਦੋਂ ਉਹ ਧੁਨੀਆਂ ਸੁਣਨੀਆਂ, ਕਦੋਂ ਉਹ ਕਮਾਲ ਦਾ ਸ਼ਬਦ ਆ, ਔਰ ਕੋਈ ਕੀਰਤਨ ਕਰਨ ਦਾ ਇਹਦੇ 'ਚ ਕੋਈ ਇੰਸਟਰਕਸ਼ਨ ਨਹੀਂ ਹੈ, ਉਹ ਸਾਰੇ ਨੂੰ ਹੀ ਜਿਹੜੀਆਂ ਚੜ੍ਹਾਈ ਚੜ੍ਹਨੀ ਆ। ਆਹ ਪਹਿਲਾਂ ਪਹਿਲੀ ਤੁਕ ਪੜ੍ਹੀਏ ਔਰ ਜਿਹੜੇ ਐਨ ਉਸੇ ਤਰ੍ਹਾਂ ਹੀ ਫਿਰ ਰਹਾਉ ਪੜ੍ਹੀਏ, ਰਹਾਉ ਤੋਂ ਬਾਅਦ ਪਹਿਲੀ ਸਟੇਜ 'ਤੇ ਕੰਮ ਸ਼ੁਰੂ ਹੋ ਗਿਆ। ਹਰ ਸ਼ਬਦ ਇੱਦਾਂ ਖੋਜੋ ਜਾ ਕੇ ਆਪਣੇ ਆਪ ਲਾਈਟ ਮਿਲੇਗੀ ਆਪ। ਉਹ ਮਹਾਰਾਜ ਐਸੇ ਸ਼ਬਦ ਹੈ, ਇੱਦਾਂ ਦੀ ਭਗਤਾਂ ਦੇ ਹੈ, ਰਹਾਉ ਤੋਂ ਪਹਿਲੀਆਂ ਰਹਾਉ 'ਚ ਸਮਾ ਜਾਣਗੀਆਂ। ਤੋ ਗੁਰ ਸੇਵਾ ਤੇ ਸੇਵਾ ਕੀ ਹੈ ਸਾਰੇ ਦੱਸਿਆ, ਜਾਸ ਜਪਤ ਜਾਸ ਜਪਤ ਜਾਸ ਜਪਤ
ਗੁਰ ਸੇਵਾ
ਮਸਤਕ ਦੇ ਭਾਗ ਵੀ ਹੋਣਗੇ।
ਕਿਸ ਕੋ ਮਿਲਿਆ ਕਿਸ ਮਸਤਕ ਭਾਗ,
ਫਿਰ ਹਿਰਦੇ 'ਚ ਜਦੋਂ ਆ ਗਿਆ ਤਿਸ ਤਿਸ ਕੈ, ਗੁਰੂ ਅਰਜਨ ਪਾਤਸ਼ਾਹ ਨੇ ਕਹਿੰਦਾ ਮੇਰੇ ਨਹੀਂ,
ਤਿਸ ਕੈ
ਮਨ ਵੀ ਖੜਾ ਹੋ ਗਿਆ, ਤਨ ਵੀ ਠੰਡਾ ਹੋ ਗਿਆ, ਮਨ ਤਨ ਸੀਤਲ ਠੰਡਾ ਔਰ ਖੜਾ ਹੋ ਗਿਆ ਨੇਚਰ। ਐਨ ਹੁਣ ਨਹੀਂ ਮੇਰਾ ਮਾਇੰਡ ਦਾ ਪੈਂਡੂਲੀਅਮ ਹਿੱਲਦਾ ਜਿੱਦਾਂ ਘੜੀਦਾ, ਹਰ ਵੇਲੇ ਸਾਡਾ ਮਨ ਹਮੇਸ਼ਾ ਹੀ ਥਰਕਦਾ ਰਹਿੰਦਾ, ਜਿੱਦਾਂ ਤਲੀ 'ਤੇ ਪਾਰਾ ਪਾ ਦਾ, ਹਰ ਵੇਲੇ ਵਿਚਾਰਾਂ ਲਹਿਰਾਂ ਸਭ, ਕਦੀ ਇਹਨੂੰ ਸ਼ਾਂਤੀ ਨਹੀਂ ਆਉਂਦੀ। ਔਰ ਇਹੋ ਹੀ ਕਾਲ ਡਾਕਟਰਾਂ ਨਾਲ ਹੁਣ ਸਾਡੀ ਬਾਣੀ ਤੋਂ ਅਸੀਂ ਜਦੋਂ ਸਾਰਾ ਸਮਝਾਏ, ਸਾਰੇ ਬੜੇ ਬੜੇ ਅਮੈਰੀਕਾ ਦੇ ਡਾਕਟਰਾਂ ਨਾਲ, ਇਹੋ ਹੀ ਬਲੱਡ ਪ੍ਰੈਸ਼ਰ ਦਾ ਕਾਜ ਜਿਹੜਾ ਅੱਜ ਸਿਹਤ ਨਹੀਂ ਸੀ ਲੱਭ ਸਕਿਆ, ਉਹ ਡਾਕਟਰ ਹੁਣ ਪੇਪਰ ਲਿਖ ਰਹੇ ਨੇ ਇਸੇ ਬਾਣੀ 'ਤੇ ਹੀ। ਬਲੱਡ ਪ੍ਰੈਸ਼ਰ ਦਾ ਕਾਜ ਹੀ ਅੰਦਰਲੀ ਅਸ਼ਾਂਤੀ ਹੈ, ਅੰਦਰਲਾ ਮਨ ਦਾ ਖੜਾ ਨਾ ਹੋਣਾ, ਤੋ ਆਹ ਬਲੱਡ ਪ੍ਰੈਸ਼ਰ ਹਟ ਗਿਆ ਸਾਰਾ।
ਗੁਰ ਸੇਵਾ
ਡਿਆ ਕਿ ਉਹ ਨਿਕਲੇਗਾ, ਉਹ ਯਾਰ ਇਹ ਤਾਂ ਕੋਈ ਕੰਮ ਕਰਨਾ ਪੈਣਾ ਮੈਨੂੰ
ਐਸਾ,
ਔਰ ਇਹ ਕੀਰਤਨ ਨਹੀਂ ਆ ਕਿਉਂਕਿ ਗਾਂ ਸਾਰੇ ਚੀਜ਼ ਜਪਤਾਉਂਦਾ
ਐਸਾ
ਲਿਖਿਆ। ਕੋਈ ਗਾਵੈ ਰਾਗੀ ਨਾਦੀ ਬੇਦੀ, ਇੱਕ ਬੇਦ ਹੀ ਗਾਉਣ ਦਾ ਤੇ ਹੈ, ਰਾਗ ਤਾਂ ਐਡੀ ਵੱਡੀ ਚੀਜ਼ ਹੈ, ਰਾਗ ਸਾਰਾ ਇੱਕ ਬੇਦ ਹੀ ਉਹਦੇ 'ਤੇ ਹੈ। ਆ ਨੌ ਰਾਗੀ ਕੋ ਕਹਿੰਦਾ ਜਿੰਨਾ ਮਰਜ਼ੀ ਗਾਈ ਚੱਲ ਜਾਓ, ਮਰਜ਼ੀ ਕਰੀ ਚੱਲੇ ਗਾਣੇ, ਜਿਹਨ ਚੰਗਾ ਨਾਮ ਨਹੀਂ ਜਪਦਾ ਤਾਂ ਇਹਨੂੰ ਕੁੱਖ ਨਹੀਂ ਮਿਲਣਾ। ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਭਾਂਤ ਦੀ ਅਸੀਂ ਲਪੇਟ 'ਚ ਰਹੇ 50 ਸਾਲ, ਅਸੀਂ ਇੰਨੀਆਂ ਭਾਂਤਾਂ ਨਾ ਗਾਇਆ, ਹੁਣ ਸਮਝ ਆਉਂਦੀ ਹੈ ਤਖਤ ਹੈ ਸਾਡੇ ਸਿਹਤ ਕਿੱਦੀ, ਜਿੰਨਾ ਮਰੀਆਂ ਭਾਂਤਾਂ ਨਾਲ ਗਾ ਲਾ ਬਾਣੀ ਨੂੰ, ਕੋਸ਼ਿਸ਼ ਕਰ ਲਾ ਸਾਰਾ, ਜੇ ਨਾਮ ਨਹੀਂ ਜਪਦਾ ਤਾਂ ਇਹਨੂੰ ਕੁਛ ਮਿਲਣਾ ਨਹੀਂ। ਤੋ ਕੋਈ ਗਾਵੈ ਰਾਗੀ ਦੇਖ ਕੇ ਕਾਹਦੇ ਨਾਲ ਮਿਲਣਾ, ਅਖੀਰਲੇ ਛੰਦ ਦੇ ਉੱਤੇ ਨਿਚੋੜ ਕਰ ਸਕਿਆ ਗੁਰੂ ਰਾਮਦਾਸ ਸਾਹਿਬ ਨੇ। ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰਨੀ ਹਰ ਹਰ ਭੀਜਾ, ਜਪਣ 'ਚ ਨਹੀਂ ਭੇਜਣ, ਕੋਈ ਜਪਦੇ ਤਾਂ ਹੈ ਹੀ ਨਹੀਂ, ਭੇਜਣਾ ਤਾਂ ਕੀ ਹੈ। ਨਹੀਂ ਹਰ ਹਰ ਭੀਜੇ ਰਾਮ ਰਾਜੇ ਜਿਹਨਾਂ ਅੰਤ ਇਹਨੂੰ ਕਪਟ ਵਕਾਰ ਲਿਖੇ ਆ। ਇਹ ਕਪਟ ਹੈ, ਧੋਖਾ ਹੈ ਇਨਸਾਨ ਦੇ ਨਾਲ। ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਤਦੇ ਮੁਸਲਮਾਨਾਂ ਨਾਲ ਜਿਹੜੇ ਬੜੇ ਬੜੇ ਬਾਦਸ਼ਾਹ ਹੋਏ ਸਾਰੇ ਉਹਨਾਂ ਨਾਲ ਜਨਾਜ਼ਾ ਕੱਢ ਦਿੱਤੇ ਸੀ ਮੌਸੀਕੀ ਦਾ, ਕਿਉਂਕਿ ਮੌਸੀਕੀ ਰਿਕਮੈਂਡਡ ਤਾਂ ਜੇ ਸ਼ਬਦ ਪਾ ਕੇ ਗਾਓ ਤੇ ਪਰਮੇਸ਼ਰ ਦੇ ਨਾਮ ਦੇ ਨਾਲ ਸਾਰਾ, ਤਾਂ ਬਾਕੀ ਸਾਰਾ ਜਿੰਨਾ ਦੁਨੀਆਂ 'ਚ ਗਾਣਾ ਵਜਾਉਣਾ ਹੋ ਰਿਹਾ ਇਹਦੇ ਨਾਲ ਮਨ ਨਹੀਂ ਕਾਬੂ ਆਉਂਦਾ, ਬਲਕਿ ਪੰਜੇ ਨਹੀਂ ਕਾਬੂ ਆਉਂਦੇ ਜਿਹੜਾ ਪਹਿਲਾਂ ਹੀ ਜ਼ਿਕਰ ਆਏਗਾ ਸਟਾਰਟ ਵੇਲੇ, ਵੀ ਪੰਜੇ ਦੇ ਨਾਲ ਕੀਰਤਨ ਨਾਲ ਨਹੀਂ ਵਸ ਆਉਣੇ, ਨਾਮ ਜਪਣ ਨਾਲ ਵਸ ਆਉਣੇ। ਤੋ ਇਸ ਕਰਕੇ ਉਹ ਜਿਹੜਾ ਬਾਬਾ ਨਾਨਕ ਤਾਂ ਆਪ ਵੀ ਲਿਖਦਾ, ਇੱਕ ਗਾਵੇ ਰਾਗ ਪੜਨਾ, ਇੱਕ ਗਾਵੇ ਰਾਗ ਪੜਨਾ, ਰਾਗੇ ਨਾ ਤਿਆਰੀ ਦੇ ਗਏ,
ਇੱਕ ਗਾਵੇ ਰਾਗ ਪਰੀਆਂ, ਇੱਕ ਗਾਵੇ ਰਾਗ
ਪਰੀਆਂ, ਸਾਰਾ ਸਾਡਾ ਗਿਆਨ ਰਾਗਾਂ 'ਚ ਹੈ। ਐਸਾ ਅਜੀਬ ਚੀਜ਼ ਹੈ, ਪਰ ਬਾਬਾ ਨਾਨਕ ਜਿਹੜਾ ਰਿਜੈਕਟ ਕਰ ਗਿਆ, ਕੋਈ ਅਗਲਾ ਰਿਕਮੈਂਡ ਨਹੀਂ ਕਰ ਸਕਦੀ ਪਾਤਸ਼ਾਹੀ।
ਇੱਕ ਗਾਵੇ ਰਾਗ ਪਰੀਆਂ, ਇੱਕ ਗਾਵੇ ਰਾਗ ਪਰੀਆਂ, ਰਾਗੇ ਨਾ
ਗਾਉਂਦੇ। ਫਿਰ ਤਪਲਾ ਕਹਿ ਰਹਾ ਮਾਰ, ਅੱਜ ਕੱਲ੍ਹ ਤਾਂ ਇੰਟਰਨੈਟ ਦੇ ਉੱਤੇ ਮੁਸਲਮਾਨ ਇੱਕ ਤਪਲਾ ਵੀ ਆਉਂਦਾ, ਉਹ ਕਹਿ ਰਵਾ ਮਾਰ ਜੀ ਕਮਾਲ ਉਹ ਸਾਰਾ, ਉਹਨੂੰ ਕਹਿੰਦੇ ਆ ਔਰ ਕਿਉਂ ਵਜਾਉਂਦੇ ਆ ਉਹ ਕਹਿ ਸਾਰਾ, ਉਹਦੇ ਨਾਲ ਨੱਚਣ ਵਾਲੀ ਦਾ ਪੈਰ ਉੱਠਦਾ ਕੰਜਰੀ ਦਾ, ਸਾਰੇ ਉਹਨੇ ਕੋਠਿਆਂ 'ਤੇ ਕੀ ਹੁੰਦਾ ਹੈ ਇਹਨਾਂ ਸਾਰਾ ਰਾਗ ਜਿੰਨਾ ਹੈ ਸਾਰਾ ਹੈ, ਇਹ ਕੋਈ ਨਾਮ ਵਾਲੀ ਚੀਜ਼ ਨਹੀਂ ਹੈ। ਤਾਂ ਮਹਾਰਾਜ ਰਿਜੈਕਟ ਕਰ ਰਹੇ, ਇੱਕ ਨੱਚ ਨੱਚ ਪੂਰੇ ਤਾਲ,
ਨੱਚ ਨੱਚ ਪੂਰੇ ਤਾਲ,
ਤੇ ਨਾ ਕੀ ਗਈ ਪਾਟੀ ਨਹੀਂ ਕਰ ਸਕਦੇ ਆ ਕਰਮ ਐਸੇ ਆ। ਦੇਖੋ ਬਾਬੇ ਨਾਨਕ ਦੀ ਗੱਲ, ਇੱਕ
ਗਾਵੇ ਰਾਗ
ਪਰੀਆਂ, ਇੱਕ ਗਾਵੇ ਰਾਗ ਪਰੀਆਂ, ਰਾਗੇ ਨਾ ਕੀ ਗਈ, ਜਿੱਦਾਂ ਹਰ ਹਰ ਭਿੱਜੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਜਪਣ 'ਚ ਨਹੀਂ ਉਹ ਭੇਜਣ, ਕਿਉਂਕਿ ਕੋਈ ਜਪਦੇ ਤਾਂ ਹੈ ਨਹੀਂ, ਉੱਥੇ ਕੁਝ ਹੋਰ ਹੀ ਕਰਦੇ ਨੇ।
ਇੱਕ ਗਾਵੇ ਰਾਗ ਪਰੀਆਂ, ਇੱਕ ਗਾਵੇ ਰਾਗ ਪਰੀਆਂ, ਰਾਗੇ ਨਾ ਪੀ ਜਈ, ਰਾਗੇ ਨਾ ਪੀ ਜਈ,
ਇੱਕ ਨੱਚ ਨੱਚ ਪੂਰੇ ਤਾਲ,
ਇੱਕ ਨੱਚ ਨੱਚ
ਸਭ ਕਹਿੰਦੇ ਕੋ ਗਾਵੇ ਰਾਗੀ, ਰਾਗੀ ਨਹੀਂ ਹੈ ਰਾਗੀ, ਇੰਨੇ ਰਾਗਾਂ ਦੇ ਇਹਨਾਂ ਦੇ ਵੇਦ ਭਰੇ ਪਏ ਪੁਰਾਣਾ, ਅੱਛੀ ਚੀਜ਼ ਹੈ ਸਾਡੀ ਵੀ ਬਾਣੀ ਕਿਹੜੇ ਰਾਗ ਕਿੰਨਾ ਕੁਛ ਹੈ, ਪਰ ਇਹਨਾਂ ਨੂੰ ਭਿੱਜਣਾ ਨਹੀਂ ਕਿਉਂਕਿ ਜਪਣ ਨਹੀਂ, ਜਿਹੜਾ ਜਪਣ ਵਾਲਾ ਉਹ ਰਾਗ ਨਹੀਂ ਕਰ ਸਕਦਾ, ਜਿਹੜਾ ਜਪਣਾ ਰਾਗੀ ਆ ਉਹ ਜਪ ਨਹੀਂ ਸਕਦਾ, ਕਿਉਂਕਿ ਉਹਨੂੰ ਤਾਂ ਆਪਣੀਆਂ ਇੱਥੇ ਜਿਹੜੇ ਵੱਡੇ ਉੱਥਾ ਮੈਂ ਸ਼ਿਕਾਗੋ ਗਿਆ ਸਾਰਾ, ਉੱਥੇ ਰਾਗੀ ਇੱਕ ਆਏ ਬੜੇ ਆਲਾ ਸੀ ਇਹਨਾਂ ਨੇ ਮਾਰ ਤਾਨਾ ਨਾਨਾ ਧੀ ਤਾਂ ਉਤਾਰਾ ਸਾਰੇ ਗਾ ਮਾਪਾ ਸਾਡਾ ਪਾ ਸਾਡਾ ਜਿਹੜਾ ਸ਼ਿਕਾਗੋ ਹੈ ਦੋਸਤ ਉਹਨੂੰ ਜਦੋਂ ਰਾਗੀ ਕਰਕੇ ਅੜ ਕੇ ਉਹਨੂੰ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਸਫ਼ੇ 'ਤੇ ਲਿਖੀ ਹੈ ਸਰਗਮ? ਸਰਗਮ ਹੀ ਹੈ ਨਹੀਂ, ਉਹ ਕਹਿੰਦੇ ਕਿਹੜੇ ਕਿਹੜੇ ਸਫ਼ੇ ਦੇ ਉੱਤੇ ਸਰਗਮ ਹੈ ਜਿਹੜੀ ਤੁਸੀਂ ਪੜ੍ਹੀ? ਉਹ ਚੁੱਪ ਕਹਿੰਦੀ, ਸਾਨੂੰ ਇਹੋ ਜਿਹਾ ਸਵਾਲ ਕਰਕੇ ਸੇਲਾਂ ਕੀਤਾ, ਕਹਿੰਦੇ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਆਣ ਕੇ ਮੱਥਾ ਜੀ ਟੇਕਿਆ ਸਾਰਾ ਐਡਾ ਵੱਡਾ, ਉਹ 'ਚ ਸਰਗਮ ਕਿੱਥੇ ਲਿਖੀ ਹੈ? ਨਹੀਂ ਉਹ ਚੀਜ਼ ਕੋਈ ਹੋਰ ਹੈ, ਇਹ ਕੋਈ ਐਸੇ ਆ ਸਾਡੇ ਅਸਲ ਜੇ ਚੀਜ਼ ਦੇਖੋ ਭਾਈ ਸਾਹਿਬ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਆ ਇਹ ਬਾਹਰਲੇ ਰਾਗਾਂ ਨਾਲ ਨਹੀਂ ਮਿਲਣਗੇ, ਇਹ ਐਡਾ ਕੋਈ ਅਜੀਬ ਚੀਜ਼ ਹੈ ਜਾਂ ਅਲਾਹੀ ਚੀਜ਼ਾਂ ਹੈ ਜਿਹੜੀਆਂ। ਇਸ ਕਰਕੇ ਜਿਹੜਾ ਉਹ ਰਾਗ ਹੈ ਕੋਈ ਗਾਵੇ ਰਾਗੀ ਨਾਦੀ ਆ, ਬੜੇ ਬੜੇ ਨਾਦ ਜਿਹੜੇ ਯੋਗੀਆਂ ਦੇ ਸੁਣਦੇ ਅੰਦਰ ਉਹਨਾਂ ਨੇ ਸਾਰਾ ਕੋਈ ਗਾਵੈ ਰਾਗੀ ਰਾ ਨਾਦੀ ਬੇਦੀ ਕਹੀ ਬੇਦਾਂ ਬੇਦ ਭਰੇ ਪਏ ਇਹਨਾਂ ਦੇ ਇਸੇ ਰਾਗ ਨਾਲ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਬਹੁ ਭਾਂਤ ਸਾਡਾ ਅਸੀਂ 50 ਸਾਲ ਗਾਇਆ ਬਹੁ ਕੋਈ ਨਾ ਸਰਗ ਦਾ ਪਤਾ ਨਹੀਂ ਗਾਈ ਗਏ ਪਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿਹਨਾਂ ਅੰਤਰ ਕਪਟ ਵਿਕਾਰ ਇਹਨੂੰ ਲਿਖਿਆ ਮਹਾਰਾਜ ਨੇ ਦੂਸਰੀ ਨੇ ਜਿਹਨਾਂ ਅੰਤਰੇ ਕਪਟ ਵਿਕਾਰ ਹੈ ਉਹਨਾਂ ਦੀ ਜ਼ਿੰਦਗੀ ਦੁਖੀ ਰਹੇਗੀ ਸਾਰੀ ਉਮਰ ਕੋਈ ਸੁਖੀ ਨਹੀਂ ਉਹ ਹੋਣਗੇ ਆ ਸੁਖੀ ਕਿੱਦਾਂ ਹੋਣਗੇ
ਜਿਸ ਕਹਿ
ਤੋ ਮਾਂ ਮਾਂ ਕਿਉਂਕਿ ਉਹ ਜਪਦੇ ਨਹੀਂ ਹੈ ਮਾਂ ਨੇ ਲਿਖਿਆ ਵੀ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨਾ ਹੀ ਹਰ ਹਰ ਭੀਜਾ ਰਾਮ ਰਾਜੇ ਤੇਰਾ ਅੰਤਰ ਕਪਟ ਵਿਕਾਰ ਹੈ ਤੇਨਾ ਰੋਏ ਰੋਣਾ ਹੈ ਹੰਝੂ ਭਰ ਕੇ ਨਹੀਂ ਰੋਣਾ ਦੁਖੀ ਹੈ ਇਹ ਜਿਹੜੇ ਵੱਡੇ ਧਰਮੀ ਰਾਜੇ ਦੁਖੀ ਰਹੇ ਬਾਬਾ ਨਾਨਕ ਲਿਖਦਾ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜਿਆ ਕਦੀ ਸੀਤਾ ਵਿਛੜ ਗਈ ਕਦੀ ਲਾ ਐਡਾ ਧਰਮੀ ਰਾਜਾ ਪਰ ਭਗਤੀ ਨਹੀਂ ਸੀ ਕੀਤੀ ਤੋ ਉਹ ਦੁਖੀ ਉੱਥੇ ਦੁਖੀ ਹੈ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਖਮਣ ਸੀਤਾ ਵਿਛੜ ਗਿਆ ਰੋਵੇ ਰੋਵੇ ਪੰਚੋਂ ਪਾਂਡੋ ਭੈ ਮਜੂਰ ਜਿਣਕੇ ਸਵਾਮੀ ਰਹਿਤ ਹਦੂਰ ਪੰਜ ਵੀ ਉਹ ਥੱਕੋ ਕਿੱਦਾਂ ਕੀ ਆ ਉਹ ਮਾਰ ਅਖੀਰ 'ਤੇ ਕਹਿੰਦੇ ਰੋਵੇ ਬਾਲੀ ਨਾਹੇ ਪਤਾਰ ਵੀ ਜਵਾਨ ਇਸਤਰੀ ਦਾ ਘਰੋਂ ਕੋਈ ਵਿਛੜ ਜਾਏ ਦੂਸਰੇ ਮੁਲਕ 'ਚ ਚਲੀ ਜਾਏ ਔਰ ਉਹਦੀ ਪਿੱਛੋਂ ਦੁਖੀ ਹੁੰਦੀ ਮਤਲਬ ਰੋਵੇ ਬਾਲੀ ਨਾਹ ਪਤਾਰ ਨਾਨਕ ਦੁਖੀਆ ਸਭ ਸੰਸਾਰ ਅਗਨੀਆਂ ਦੋ ਲਾਈਨਾਂ 'ਚ ਪੇਚਾ ਪਾਏ ਆ ਬਸ ਇੰਨੀਆਂ ਪੜ੍ਹ ਕੇ ਸੁਣਾ ਦਿੰਦੇ ਬਾਬੇ ਨਾ ਅੱਗੇ ਪਟਾਕਾ ਮਾਰਿਆ ਇੱਕ ਕਹਿ ਆਮ ਰੋਵੇ ਨਾਮ ਨਾਨਕ ਦੁਖੀਆ ਸਭ ਸੰਸਾਰ ਪਿਕਚਰਾਂ ਬਣ ਗਈਆਂ ਸਭ ਕੋਲ ਅਗਲੀਆਂ ਲਾਈਨਾਂ ਪੜ੍ਹੋ ਮੰਨੇ ਨਾਉ ਸੋਈ ਜਿੱਤ ਜਾਏ ਮੰਨੇ ਨਾਉ ਸੋਈ ਜਿਣ ਜਾਏ ਅਵਰੀ ਕਰਮ ਨਾ ਲੇਖੇ ਅਖੀਰਲੀ ਲਾਈਨ ਇਹ ਤਾਂ ਅਸੀਂ ਰਸਕ ਰਸਕ ਬਾਣੀ ਕਰ ਰਹੇ ਹਾਂ ਉਹ ਇਹਦੀ ਐਡਾ ਵੱਡਾ ਗਿਆਨ ਹੈ ਜਿਹਨੂੰ ਅਸੀਂ ਗਾਈ ਜਾਂਦੇ ਕਦੀ ਇੱਕ ਤਾਂ ਪਾਠ ਹੋ ਰਿਹਾ ਅਖੰਡ ਪਾਠ ਹੋ ਰਿਹਾ ਰੋਵੇ ਰਾਵੇਂ ਬਾਣ ਪਤਾਰ ਬੰਬਾਲੀ ਅਤੇ ਨਾਨਕ ਦੁਖੀ ਐਸਾ ਸੰਸਾਰ ਅੱਗੇ ਨਿਚੋੜ ਕੱਢੇ ਆ ਭਈ ਬੰਨੇ ਨਾ ਸੋਈ ਜਿੱਤ ਜਾਏ ਦੁਨੀਆ 'ਚ ਜਿਣ ਜਾਏ ਆਪਣੀ ਕਰਮ ਨਾ ਲਿਖੇ ਪਾਏ ਤੋ ਇਹ ਕਰਮ ਕਾਂਡ ਹੈ ਸਾਰਾ ਜੋ ਕੁਛ ਕਰ ਲਿਆ ਤੋਂ ਮਹਾਰਾਜ ਕਹਿੰਦੇ ਜਿਹਦੇ ਹਿਰਦੇ 'ਚ ਆ ਗਿਆ ਉਹਦਾ ਮਨ ਤਨ ਸੀਤਲ ਹੋ ਗਿਆ ਲੇਕਿਨ ਬਾਕੀ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨਾ ਹੀ ਹਰ ਹਰ ਭੀਜੈ ਰਾਮ ਰਾਜੇ ਤੇਨਾ ਜਿਹਨਾਂ ਅੰਤਰ ਕਪਟ ਵਿਕਾਰ ਹੈ ਤੇਨਾ ਰੋਏ ਕਿਆ ਉਹਨਾਂ ਕੀ ਦੁਨੀਆਂ 'ਚ ਕਰ ਲਿਆ ਕਿਆ ਕੀਜੇ ਹਰ ਕਰਤਾ ਸਭ ਕੁਛ ਜਾਣਦਾ ਸਿਰੇ ਰੋਗ ਹੱਥ ਦੀਜੇ ਸਿਰੇ ਰੋਗ ਕੀ ਹੈ ਵੀ ਅੰਦਰ ਕੈਂਸਰ ਹੈ ਔਰ ਉੱਤੇ ਹੱਥ ਦੇ ਕੇ ਢੱਕ ਦਿਓ ਤੂੰ ਸਿਰੇ ਰੋਗ ਹੱਥ ਦੀ ਜੇ ਉੱਤੇ ਹੱਥ ਦੇ ਕੇ ਢੱਕਦਾ ਦੁਨੀਆਂ ਨੂੰ ਸਟੇਜਾਂ 'ਤੇ ਗਾ ਕੇ ਅੰਦਰਲਾ ਰੋਗ ਤੇਰਾ ਅੰਦਰਲਾ ਉਹ ਨਹੀਂ ਮਿਟਣਾ ਸਿਰੇ ਰੋਗ ਹੱਥ ਦੀ ਜੇ ਪਰ ਮਹਾਰਾਜ ਇਲਾਜ ਦੱਸਦੇ ਕਿਰਪਾ ਕਰਕੇ ਕਹਿੰਦੇ ਜਿਹਨਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ ਹਰ ਭਗਤੇ ਹਰ ਲੀਜੇ ਤਾਂ ਤੈਨੂੰ ਅਸੀਂ ਐ ਰਹੀ ਉੱਥੇ ਭਗਤੀ ਕਰਕੇ ਮਿਲੇਗਾ ਗੁਰਮੁਖੇ ਇਸ ਚੈਨਲ 'ਚ ਪੈ ਕੇ ਜਿਹਨਾਂ ਨਾਨਕ ਹਿਰਦਾ ਸ਼ੁੱਧ ਹੈ ਹਰ ਭਗਤੇ ਹਰ ਲੀਜੇ ਤੂੰ ਹੋਰ ਚੀਜ਼ ਨੂੰ ਕਹਿਣਾ ਰੱਬ ਨੂੰ ਫੜ ਸਕਦਾ ਹਰ ਲੀਜੇ ਫਿਰ ਧਿਆਨ ਨਾਲ ਸੁਣੋ ਗੁਰੂ ਰਾਮਦਾਸ ਸਾਹਿਬ ਉਸ ਵੇਲੇ ਕੋਈ ਗਾਉਂਦਾ ਹੀ ਨਹੀਂ ਸੀ ਇੰਨੀ ਰਾਗੀ ਨਹੀਂ ਸੀ ਕੋਈ ਨਹੀਂ ਸੀ ਇੰਨਾ ਹੁਣ ਤੁਸੀਂ ਦੇਖ ਲਓ ਸਿੱਖੀ 'ਚ ਕਿੰਨਾ ਮੁਬਾਰਕ ਹੈ ਬਾਣੀ ਪੜ੍ਹਦੇ ਹੈ ਲੇਕਿਨ ਜਿਹੜੀ ਬਾਣੀ ਜਿਹਨੂੰ ਸਮਝ ਆ ਜਾਏਗੀ ਉਹ ਨਾਮ ਜਪਣ ਲੱਗ ਪਏਗਾ ਆਪਣਾ ਜਨਮ ਨਹੀਂ ਵੇਸਟ ਕਰੇਗਾ ਇੱਦਾਂ ਇਸ ਕਰਕੇ ਮਹਾਰਾਜ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨਾ ਹੀ ਹਰ ਹਰ ਭੀਜੈ ਰਾਮ ਰਾਜੇ ਜਨ ਅੰਤਰ ਕਪਟ ਵਿਕਾਰ ਕਪਟ ਪਤਾ ਕੀ ਹੁੰਦਾ ਗੁਰੂ ਅਰਜਨ ਪਾਤਸ਼ਾਹ ਨੇ ਲਿਖਿਆ ਰੂਪ ਕਪਟਿੰਗ ਰਾਜ ਕਪਟਿੰਗ ਆ ਜਿਹੜਾ ਪੋਲੀਟਿਕਸ 'ਚ ਪੈਣਾ ਸਾਰਾ ਸਭ ਰੂਪ ਕਪਟਿੰਗ ਰਾਜ ਔਰ ਇਹ ਸਾਰੀਆਂ ਇਹਨਾਂ ਚੀਜ਼ਾਂ 'ਚ ਹੀ ਸਾਰੇ ਗਾਉਣ ਵਜਾਉਣ ਵਾਲੇ ਫਸੇ ਰੂਪ ਕਪਟਿੰਗ ਰਾਜ ਕਪਟਿੰਗ ਦੇ ਅੰਤਰ ਕਪਟ ਵਿਕਾਰ ਹੈ ਅਤੇ ਨਰੋਏ ਕਿਆ ਕੀਜੀ ਹਰ ਕਰਤਾ ਸਭ ਕੁਛ ਜਾਣਦਾ ਸਿਰੇ ਰੋਗ ਹੱਥ ਦੀਜੇ ਜਿਹਨਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਗੁਰਮੁਖੇ ਤਰੀਕੇ ਨਾਲ ਹਿਰਦਾ ਸ਼ੁੱਧ ਕਰ ਲਿਆ ਕਿ ਔਗਣ ਛੱਡ ਕੇ ਗੁਣਾਂ ਨੂੰ ਗ੍ਰਹਿਣ ਕਰਕੇ ਗੁਰਮੁਖੇ ਤਰੀਕਾ ਉਹਨਾਂ ਨੇ ਆਪਣਾ ਹਿਰਦਾ ਸ਼ੁੱਧ ਕਰ ਉਹ ਫਿਰ ਜਿਹੜੇ ਭਗਤੀ ਕਰਦੇ ਨਾ ਉਹ ਫਿਰ ਰੱਬ ਨੂੰ ਵੀ ਫੜ ਸਕਦੇ ਜਿਹਨਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ ਗਾਉਣ ਵਜਾਉਣ ਨਾਲ ਨਹੀਂ ਹੋਣਾ ਇਸੇ ਕਰਕੇ ਐਸ ਆੜਾ ਸ਼ਬਦ ਹੈ ਚਾਨਣ ਮੁਲਾਲਾ ਹੈ ਸਾਰੀ ਸਿੱਖੀ ਲਈ ਉਹ ਗਾਉਣਾ ਹੌਲੀ ਹੌਲੀ ਘੱਟ ਕਰੋ ਆਪ ਨਾਮ ਜਪੋ ਜਿਹੜੀ ਤੁਹਾਡੇ ਲਾਹੀ ਦੀ ਚੀਜ਼ ਹੈ ਗੁਰ ਸੇਵਾ ਬਾਹਰਲੇ ਕੀਰਤਨ ਨਾਲ ਨਹੀਂ ਇੱਕ ਖਾਸ ਕੀਰਤਨ ਕਹਿ ਰਹੇ ਮਹਾਰਾਜ ਐਸਾ ਆਪਣੇ ਮਨ ਨੂੰ ਸਮਝਾ ਰਹੇ ਗਰੀਬੀ ਭਾਵਨਾ ਵੀ ਜਿਹਨਾਂ ਨੇ ਲਿਆ ਦੇਖ ਕੀ ਹਾਲਤ ਹੋ ਗਈ ਇਹ ਮੇਰੇ ਮਨਾਂ ਤੋਂ ਵੀ ਕਰ ਐਸਾ ਜਪਣਾ ਤੂੰ ਇੱਥੇ ਵੀ ਸੁਖੀ ਗਾਂ ਵੀ ਸੁਖੀ ਇਸ ਕਰਕੇ ਮਹਾਰਾਜ ਕਹਿੰਦੇ ਕਹੋ ਪਹਿਲੀ ਸਟੇਜ ਸ਼ੁਰੂ ਹੋ ਗਈ ਜਸ ਜਪ ਜਪਣਾ ਇਹਦਾ ਸੈਲਫ ਖਤਮ ਹੋ ਜਾਣਾ ਤੇਰੇ ਮਨ ਦਾ ਮਨ ਰਹਿਣਾ ਹੀ ਨਹੀਂ ਹੈ ਜੋਤ ਸ਼ੁਰੂ ਬਣ ਜਾਣਾ ਜਿਹੜਾ ਪੁਆੜੀ ਦੀ ਜੜ ਆ ਸਾਰਾ ਮਨ ਇਹਦੇ ਪੌਣੇ ਬੰਦ ਹੋ ਜਾਣੇ ਆ ਜਾਤ ਜਪਤ ਪਾਉਂ ਅਪਦਾ ਜਾਏ ਅਪਦਾ ਕਹਿੰਦੇ ਇਹਦਾ ਸੈਲਫ ਖਤਮ ਹੋ ਜਾਣਾ ਜੋਤ ਸਰੂਪੀ ਬਣ ਜਾਣਾ ਧਾਵਤ ਮਨੂਆ ਆਵੇ ਠਾਏ ਔਰ ਫਿਰ ਤੈਨੂੰ ਦੁੱਖ ਨਹੀਂ ਲੱਗਣਾ ਕਿਉਂਕਿ ਇਹ ਹੋਮੇ 'ਚ ਹੀ ਬਾਹਰ ਜਾਂਦਾ ਸੀ ਹੋਮੇ ਸੱਚ ਹੋਮੇ ਦਾ ਹੀ ਬਣਿਆ ਸੀ ਸਾਰਾ ਤੂੰ ਮਹਾਰਾਜ ਕਹਿੰਦੀ ਹਮੇ ਵੀ ਨਾਸ ਹੋ ਜਾਣੀ ਹੈ ਜੈ ਜਪ ਕੀਰਤਨਾ ਨਹੀਂ ਹੋਣੀ ਜਪਣਾ ਹੋਣੀ ਜੈ ਜਪ ਕਿਹਦੇ ਨਾਲ ਹੋਣਾ ਐਸਾ ਆ ਗਏ ਅੱਗੇ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਵੈਰੀ ਵਸ ਹੋਣ ਲੱਗੇ ਆ ਸਟੇਜ ਚੱਲ ਰਹੀ ਹੈ ਆ ਪਹਿਲਾਂ ਇਹ ਵਸ ਹੋਣਗੇ ਫਿਰ ਅਗਲਾ ਅੰਮ੍ਰਿਤ ਵਗੈਰਾ ਚੀਜ਼ ਆਏਗੀ ਅੰਦਰ ਅੰਮ੍ਰਿਤ ਸਿੰਚਾ ਨਹੀਂ ਲਿਖਿਆ ਸੰਚਾ ਲਿਖਿਆ ਦੋ ਲਫ਼ਜ਼ ਆਉਣਗੇ ਸੰਚਾ ਅਤੇ ਸਿੰਚਣਾ, ਸਿੰਚਣਾ ਇਰੀਗੇਟ ਕਰਨਾ, ਪਾਣੀ ਦੇਣਾ, ਸੰਚਾ ਹੈ ਇਕੱਠਾ ਕਰਨਾ, ਤੁਹਾਨੂੰ ਇਕੱਠਾ ਸੰਚਾ, ਇਹ ਸੰਚਾ ਹੈ ਅੰਦਰ ਜਿਹੜੇ ਅੰਮ੍ਰਿਤ ਵੰਡਦਾ ਸੀ ਤੂੰ ਨਾਮ ਦੀ ਕਮਾਈ ਕੱਢਦਾ ਸੀ, ਪਰ ਇਹਨਾਂ ਪੰਜਾਂ ਚੋਰਾਂ ਦੀ ਪਰਵਾਹ ਨਾ ਤੂੰ ਕੀਤੀ, ਉਹ ਲੁੱਟ ਕੇ ਉਹੀ ਲੈ ਗਏ, ਤੇਰੇ ਪੱਲੇ ਕੱਖ ਨਹੀਂ ਪਿਆ। ਤੂੰ ਜਿਉਂ ਤੂੰ ਜਪਦਾ ਗਿਆ ਤਾਂ ਇਹ ਜਿਹੜੇ ਪੰਜ ਹੈ ਜਦੋਂ ਇਹ ਵਸ ਆ ਗਏ, ਇਹ ਫਿਰ ਉਹ ਅੰਮ੍ਰਿਤ ਲੁੱਟ ਨਹੀਂ ਸਕਦੇ, ਤੇਰੇ ਪੱਲੇ ਫਿਰ ਅੰਮ੍ਰਿਤ ਪਿਆ। ਫਿਰ ਇਹਦੇ 'ਚ ਅੰਮ੍ਰਿਤ ਆਉਣ ਲੱਗਾ। ਦੇਖੋ ਪਹਿਲਾਂ ਮਨ ਖੜਾ ਹੋਇਆ, ਹੁਣ ਗਾਂ ਪੰਜ ਵਸ ਹੋਏ, ਉੱਥੋਂ ਬਾਅਦ ਅੰਦਰ ਅੰਮ੍ਰਿਤ ਆਉਣਾ ਸ਼ੁਰੂ ਹੋਣਾ। ਅਸੀਂ ਵਾਸਤਾ ਪਾ ਪਾ ਕੇ ਹਰ ਥਾਂ ਕਹਿ ਰਹੇ ਹਾਂ ਵੀ ਇਹ ਖੰਡ ਪਾਠ ਨਾ ਕੋਈ ਫਾਇਦਾ ਨਹੀਂ ਹੈ, ਨਾ ਕਿਤੇ ਲਿਖੇ ਆ ਸਾਰੀ ਬਾਣੀ 'ਚ ਵੀ ਖੰਡ ਪਾਠ ਕਰੋ। ਇਹਦੇ ਅਸੀਂ ਪੋਰ ਖੋਲਾਂਗੇ ਚੰਗੇ, ਕਿੱਥੋਂ ਹੀ ਚੱਲੇ ਖੰਡ ਪਾਠ ਔਰ ਕੀ ਸਾਰੀ ਚੀਜ਼, ਪਾਠਾਂ ਦਾ ਨੁਕਸਾਨ ਕੀ ਹੈ? ਪਾਠਾਂ ਦਾ ਨੁਕਸਾਨ ਇਹ ਹੋਇਆ ਵੀ ਅਸੀਂ ਸ਼ਬਦ ਨਹੀਂ ਸਮਝ ਸਕਾਂਗੇ। ਪਾਠ ਕਰ ਲਿਆ ਅਸੀਂ ਸੁਣ ਲਿਆ ਵੀ ਸਾਡਾ ਸਭ ਬਣ ਜਾ ਜਾਂ ਗਾ ਲਿਆ ਇਹ ਸ਼ਬਦ ਨੂੰ। ਇਸ ਕਰਕੇ ਜਿਹੜੇ ਵਸ ਹੈ ਪੰਚਾ ਆਏ, ਦੇਖੋ ਹੁਣ ਅਸੀਂ ਧਿਆਨ ਨਾਲ ਪੜ੍ਹ ਰਹੇ ਸਾਰੀ ਸੰਗਤ, ਉਹਦੇ ਨਾਲ ਕੀ ਹੋਇਆ? ਹੁਣ ਜਿਹੜੀ ਇਹਨੂੰ ਪਾਲੀਏ ਜਾ ਜਬਦ ਵਸਾਵੇਂ ਪੰਚਾ ਜਾ ਵਸ ਆ ਜਾਣਗੇ ਸਾਡੇ। ਹਰ ਤਰੀਕੇ ਨਾਲ ਇਹ ਚੀਜ਼ ਗਲਤ ਹੈ। ਬਾਬਾ ਨਾਨਕ ਬਥੇਰਾ ਆਪਣੀ ਬਾਣੀ 'ਚ ਕਹਿੰਦਾ, ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਅੰਤ ਨਿਰੰਤਰੇ ਸਾਜਾ, ਅਕਲੀ ਪੜ੍ਹ ਕੇ ਬੁੱਝੀਏ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ, ਪੜ੍ਹ ਪੜ੍ਹ ਗੱਡੀ ਲੱਦੀਏ ਜਿੰਨਾ। ਲੇਕਿਨ ਸਿੱਖੀ ਹਟ ਨਹੀਂ ਸਕਦੀ ਕਿਉਂਕਿ ਉਹਨਾਂ ਨੂੰ ਮੈਸੇਜ ਨਹੀਂ ਕਲੀਅਰ ਜਾ ਰਿਹਾ ਸ਼ਬਦਾਂ ਦਾ। ਜਿਉਂ ਜਿਉਂ ਮੈਸੇਜ ਕਲੀਅਰ ਜਾਏਗਾ ਸ਼ਬਦਾਂ ਸਾਰੇ ਲੱਗ ਰਹੇ ਨੇ। ਇਸ ਕਰਕੇ ਮੈਸੇਜ ਕੀ ਹੈ? ਪੜ੍ਹਾਈ ਨਾਲ ਕੱਖ ਨਹੀਂ ਹੋਣਾ। ਜਿਹੜਾ ਸ਼ਬਦ ਪੜ੍ਹਦਾ ਉਹਦੇ ਵਿੱਚ ਪੜ੍ਹ ਕੇ ਸਾਰੀ ਚੀਜ਼ ਦੇਖ ਕੇ ਕਿਹੜੀ ਚੀਜ਼ ਕਿਹੜੇ ਵੇਲੇ ਹੋਣੀ ਹੈ। ਅੰਮ੍ਰਿਤ ਬਚ ਕੇ ਆ ਬਸ ਆ ਗਏ, ਐਵੇਂ ਤੰਦਰ ਖਾਣਾ। ਅੰਦਰ ਠੰਡ ਪੈ ਗਈ, ਤ੍ਰਿਸ਼ਨਾ ਦੀ ਅੱਗ ਬੁੱਗ ਗਈ। ਇਹ ਤ੍ਰਿਸ਼ਨਾ ਚੜ ਗਿਆ ਦਰਗਾਹ ਤੱਕ ਹੁਣ ਹਰ ਦਰ ਗਏ। ਬਾਹਰਲੇ ਕੀਰਤਨ ਨਾਲ ਨੀ ਕੰਮ ਹੋਣਾ, ਐਸਾ ਲੱਗੇ ਅਪਰਾਧ ਇੰਨੀਆਂ ਜੋ ਗੁਨਾਹ ਕੀਤੇ ਸੀ ਕੱਪੜਾ, ਐਸਾ ਇਨਸਾਨ ਹੁਣ ਐਸਾ ਫਾਇਦਾ ਹੋਇਆ ਜਪਣ ਦਾ, ਕੀ ਹੈ? ਜੈ ਜੈਪ ਕੋਠ ਮਿਲੇ ਅਪਰਾਧ। ਦੇਖੋ ਕੈਸੀ ਬਾਣੀ ਹੈ, ਕੈਸਾ ਦਿਆਲ ਸਰੂਪ ਹੈ ਸਤਿਗੁਰੂ। ਬਾਣੀ ਚਾਹੁੰਦਾ ਹਮ ਜੈਸੇ ਅਪਰਾਧੀ, ਅਵਰ ਕੋਈ ਰੱਖ ਕੇ ਤੇ ਦੱਸੇ। ਬੰਦਾ ਆਪਣੇ ਅੰਦਰਲੇ ਬੰਨੇ ਝਾਤੀ ਮਾਰੇ ਜਿੰਨੇ ਗੁਨਾਹ ਕੀਤੇ ਆ, ਪਰ ਸਤਿਗੁਰ ਪੁਰਖ ਕੋ ਤਨ ਹੈ, ਉਹ ਕਹਿੰਦਾ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਜੈਸੇ ਹਮ ਸਤਿਗੁਰੇ ਰਾਖ ਲੀਏ ਛਡਾਏ ਹੈ। ਉਸ ਪਾਵਰ ਦਾ ਜਿਹੜਾ ਸਿੱਖ ਹੋ ਜਾਂਦਾ ਉਸ ਨੂੰ ਸਤਿਗੁਰ ਮੰਨਦਾ, ਉਹ ਆਣ ਕੇ ਛਡਾਉਂਦਾ ਔਰ ਕਹਿੰਦਾ ਹਮ ਜੈਸੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਕੋ ਰਾਖੇ ਤਾਂ ਦੱਸੇ ਜਿੱਦਾਂ ਦੇ ਅਸੀਂ ਅਪਰਾਧੀ ਹੈ। ਧੰਨ ਸਤਿਗੁਰੂ ਹੈ, ਪਾਵਰ ਹੈ ਜਿਹੜੇ ਆ ਉਹ ਕਾਹਦੇ ਨਾਲ ਹੋਇਆ? ਜੈ ਜੈ
ਕੋਟ ਮਿਟੇ ਅਪਰਾਧ
ਖਤਮ ਹੋ ਗਿਆ, ਸਾਧਨਾ ਹੋ ਗਈ, ਸਾਧ ਬਣ ਗਿਆ। ਅਸੀਂ ਲੜੀ ਚੱਲਦੀ ਰੱਖਾਂਗੇ। ਜਾਸ ਜਪਤ ਮਨ ਸੀਤਲ ਹੋਵੇ, ਜਿੰਨਾ ਵੀ ਮਨ ਕਿਸੇ ਜਿੰਨੇ ਅਪਰਾਧ ਜਾਂ ਪਾਪ ਅਸੀਂ ਕੀਤੇ ਆ, ਮਨ ਠੰਡਾ ਨਹੀਂ ਹੁੰਦਾ। ਪਰ ਜਦੋਂ ਇਹ ਕਲਾ ਵਰਤ ਜਾਂਦੀ ਹੈ, ਕੋਟ ਅਪਰਾਧ ਉਹ ਕਾਹਦੇ ਨਾਲ ਮਿਟਦੀ ਹੈ? ਮਨ ਰਸ ਰਸ ਜਪਤ, ਮਨ ਰਸ ਕੋਈ ਹੋਰ ਇਲਾਜ ਨਹੀਂ ਹੈ ਪਿਛਲੇ ਗੁਨਾਹ ਦਾ ਜਾਂ ਸਾ ਗਲਤੀਆਂ ਮਾਫ ਕਰਾਉਣ ਦਾ। ਰਸ ਦੇ ਵਿੱਚ ਆ, ਤੈਨੂੰ ਰਸ ਜਦੋਂ ਅੰਦਰ ਆ ਗਿਆ, ਔਰ ਰਸਨਾ ਨਾਲ ਨਾਮ ਜਪ, ਮਨ ਰਸ ਰਸ ਰਸਨ, ਮਨ ਰਸ ਰਸਨ ਨਾਮ ਜਪ, ਤੈਂ ਪਾਪ ਖੰਡਲੀ, ਪਾਪ ਖੰਡਲੀ, ਮਨ ਰਸ ਰਸ ਨਾਮ,
ਮਨ ਰਸ ਰਸਨ
ਨਾਮ ਜਪ, ਪਾਪ ਖੰਡਲੀ। ਐਵੇਂ ਕਿਹੜਾ ਬਾਬਾ ਨਾਨਕ ਲਿਖਦਾ, ਜੂੰ ਜੂੰ ਜਪੀਆਂ ਤੇਰੇ ਅਪਰਾਧ ਮਿਟਣਗੇ, ਪਾਪ ਖੰਡਨ ਹੋਣਗੇ ਰਸਨਾ ਦੇ ਨਾਲ। ਔਰ ਕਿੱਦਾਂ ਸੀ ਬਾਬਾ ਕਹਿੰਦਾ, ਮੈਂ ਤੇ ਲੱਗਾ ਹੀ ਰਹਿਣਾ, ਇੱਕ ਆਖੇ
ਸ਼ਬਦ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖੀ ਉਜਲ ਸਦਾ ਸੁਖੀ, ਸਦਾ ਸੁਖੀ, ਸਦਾ ਸੁਖੀ, ਨਾਨਕ ਸਿਮਰਤ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।